ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਜੋ 132 ਲੇਖਾਂ ਦੀ ਗੁਰਬਾਣੀ ਵਿਚਾਰਾਂ ਦੀ ਲੜੀ ਲਿਖੀ ਹੈ, ਉਸ ਵਿੱਚੋਂ ਆਪ ਜੀ ਨੇ ਦੂਜੇ ਪਾਉ ਦੇ ਵਿਸ਼ੇ 'ਤੇ 7 ਲੇਖਾਂ ਦੀ ਇੱਕ ਲੜੀ ਲਿਖੀ ਹੈ, ਜਿਸ ਵਿੱਚੋਂ 6ਵਾਂ ਭਾਗ ਲੇਖ ਨੰਬਰ 131 ਪੜ੍ਹਿਆ ਜਾਂਦਾ ਹੈ ਜੀ। ਆਓ ਪਿਆਰ ਨਾਲ ਸਰਵਣ ਕਰੀਏ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਇਸ ਕਾਇਨਾਤ ਦੀ ਰਚਨਾ ਕੀਤੀ ਅਤੇ ਇਸਨੂੰ ਚਲਾਉਣ ਲਈ ਆਪਣਾ ਹੁਕਮ ਜਾਰੀ ਕਰ ਦਿੱਤਾ। ਇਸ ਕਾਇਨਾਤ ਵਿੱਚ ਸਮੁੱਚੇ ਤੌਰ 'ਤੇ 2 ਸ਼੍ਰੇਣੀਆਂ ਦੇ ਜੀਵ ਰਚੇ ਗਏ ਹਨ। ਇੱਕ ਹੈ 84 ਲੱਖ ਜੂਨਾਂ, ਜੋ ਕਿ ਨਿਰੋਲ ਅਕਾਲ ਪੁਰਖ ਦੇ ਹੁਕਮ ਵਿੱਚ ਕਰਮ ਕਰਦੀਆਂ ਅਤੇ ਭਾਣੇ ਅੰਦਰ ਜੀਵਨ ਬਤੀਤ ਕਰਦੀਆਂ ਹਨ, ਅਤੇ ਦੂਸਰੀ ਹੈ ਇਨਸਾਨੀ ਜੂਨ। ਇਨਸਾਨ ਨੂੰ ਅਕਾਲ ਪੁਰਖ ਨੇ ਤੀਖਣ ਬੁੱਧੀ ਅਤੇ ਆਜ਼ਾਦੀ ਬਖਸ਼ੀ ਹੈ, ਜਿਸ ਦੁਆਰਾ ਉਹ ਸੋਚਦੇ ਹਨ, ਵਿਉਂਤ ਕਰਦੇ ਹਨ, ਕਿਰਤ ਵਿਰਤ ਕਰਦੇ ਹਨ, ਜੀਂਦੇ ਹਨ, ਥੀਂਦੇ ਹਨ ਅਤੇ ਮਰ ਜਾਂਦੇ ਹਨ। ਇਸ ਤਰ੍ਹਾਂ ਇਨਸਾਨੀ ਜੂਨ ਆਪਣੀ ਸਮਝ ਅਤੇ ਸਿਆਣਪ ਅਨੁਸਾਰ ਆਪਣੇ ਲਈ ਅਤੇ ਆਪਣਿਆਂ ਲਈ ਮਾਇਆ ਦੇ ਪਰਾਇਣ ਹੋ ਕੇ ਅਥਵਾ ਦੂਜੇ ਭਾਉ ਵਿੱਚ ਕਰਮ ਕਰਦੀ ਹੈ, ਜਿਸ ਦਾ ਚੰਗਾ ਜਾਂ ਬਾੜਾ ਨਤੀਜਾ ਉਸਨੂੰ ਅਵਸ਼ ਭੁਗਤਣਾ ਪੈਂਦਾ। ਇਨਸਾਨ ਨੂੰ ਅਕਾਲ ਪੁਰਖ ਨੇ ਤੀਖਣ ਬੁੱਧੀ ਅਤੇ ਆਜ਼ਾਦੀ ਬਖਸ਼ੀ, ਜਿਸ ਦੁਆਰਾ ਉਹ ਸੋਚਦੇ ਹਨ, ਵਿਉਂਤਾਂ ਕਰਦੇ ਹਨ। ਸੋ ਇਨਸਾਨੀ ਜੂਨ ਆਪਣੀ ਸਮਝ ਅਤੇ ਸਿਆਣਪ ਅਨੁਸਾਰ ਆਪਣੇ ਲਈ ਅਤੇ ਆਪਣਿਆਂ ਲਈ ਮਾਇਆ ਦੇ ਪਰਾਇਣ ਹੋ ਕੇ ਅਥਵਾ ਦੂਜੇ ਭਾਉ ਵਿੱਚ ਕਰਮ ਕਰਦੀ ਹੈ, ਜਿਸ ਦਾ ਚੰਗਾ ਜਾਂ ਮਾੜਾ ਨਤੀਜਾ ਅਵਸ਼ ਉਸਨੂੰ ਭੁਗਤਣਾ ਪੈਂਦਾ। ਜੋ ਮੈਂ ਕੀਆ ਸੋ ਮੈਂ ਪਾਇਆ ਦਾ ਇਹ ਅਟਲ ਅਸੂਲ ਕੇਵਲ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਲਾਗੂ ਹੁੰਦਾ ਹੈ, ਇਸ ਤੋਂ ਉੱਪਰ ਆਤਮਿਕ ਮੰਡਲ ਤੱਕ ਇਸ ਦੀ ਪਹੁੰਚ ਨਹੀਂ। ਮਾਇਆ ਦੇ ਭਰਮ ਭੁਲਾਵੇ ਅਥਵਾ ਦੂਜੇ ਭਾਉ ਵਿੱਚ ਖਚਤ ਹੋਣ ਤੋਂ ਬਚਾਉਣ ਲਈ ਅਕਾਲ ਪੁਰਖ ਦੀ ਨਿੱਘੀ ਅਤੇ ਪਿਆਰੀ ਇਲਾਹੀ ਗੋਦ ਵੱਲ ਮੁੜ ਪ੍ਰੇਰਨ ਲਈ ਅਨੇਕਾਂ ਗੁਰੂ, ਅਵਤਾਰ, ਪੀਰ, ਪੈਗੰਬਰ ਦੁਨੀਆਂ 'ਤੇ ਆਏ ਅਤੇ ਜੋ ਉਹਨਾਂ ਨੂੰ ਤੁਰੋਂ ਹੁਕਮ ਮਿਲਿਆ ਉਸ ਦਾ ਉਪਦੇਸ਼ ਦੇ ਕੇ ਚਲੇ ਗਏ। ਪਰ ਗੁਰੂ ਨਾਨਕ ਸਾਹਿਬ ਆਏ, ਆ ਕੇ ਸਾਨੂੰ ਉਪਦੇਸ਼ ਦੇ ਕੇ ਚਲੇ ਨਹੀਂ ਗਏ, ਸਗੋਂ ਆਪਣਾ ਸਰੂਪ, ਆਪਣਾ ਹਿਰਦਾ, ਆਪਣੀ ਆਤਮਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਤੁਰਕੀ ਬਾਣੀ ਵਿੱਚ ਭਰ ਗਏ, ਜੋ ਰਹਿੰਦੀ ਦੁਨੀਆਂ ਤੱਕ ਸਾਡੀ ਰਹਿਨੁਮਾਈ ਕਰਦੀ ਰਹੇਗੀ। ਗੁਰੂ ਸਾਹਿਬ ਨੂੰ ਪਤਾ ਸੀ ਕਿ ਸਾਰੇ ਇਨਸਾਨ ਤਿਆਗੀ ਨਹੀਂ ਹੋ ਸਕਦੇ, ਇਸ ਲਈ ਹੱਠੀਆਂ, ਜਪੀਆਂ, ਤਪੀਆਂ, ਤਿਆਗੀਆਂ ਦਾ ਰਸਤਾ ਸਾਰੇ ਇਨਸਾਨਾਂ ਵਾਸਤੇ ਨਹੀਂ। ਗ੍ਰਸਤੀਆਂ ਨੇ ਕੰਮ ਕਰਨਾ ਹੈ, ਪਰਿਵਾਰ ਪਾਲਣਾ ਹੈ ਅਤੇ ਫਿਰ ਆਪਣੇ ਅਤੇ ਆਪਣੇ ਪਰਿਵਾਰ ਦੇ ਕਲਿਆਣ ਦਾ ਵੀ ਪ੍ਰਬੰਧ ਕਰਨਾ ਹੈ। ਇਸ ਲਈ ਗੁਰਮਤ ਦਾ ਮਾਰਗ ਗ੍ਰਹਿਸਥ ਉਦਾਸ ਮਾਰਗ ਬਣਾ ਕੇ ਸਤਿਗੁਰਾਂ ਨੇ ਗ੍ਰਹਿਸਥੀਆਂ ਲਈ ਪਰਮਾਰਥ ਦਾ ਰਸਤਾ ਬਹੁਤ ਸੌਖਾ ਕਰ ਦਿੱਤਾ। ਜਿਉਂ ਜਲ ਮੈਂ ਕਮਲ ਅਲਿਪਤੋ ਵਰਤੈ ਤਿਉਂ ਵਿੱਚ ਗ੍ਰਹਿ ਉਦਾਸ। ਸੋ ਇਸ ਦਾ ਮਤਲਬ ਇਹ ਹੈ ਕਿ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ, ਗ੍ਰਹਿਸਥ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਸਾਡੇ ਸਾਰੇ ਕਰਮ ਸਤਿਗੁਰੂ ਦੇ ਪਰਾਇਣ ਅਥਵਾ ਗੁਰਬਾਣੀ ਦੇ ਆਦੇਸ਼ਾਂ ਉਪਦੇਸ਼ਾਂ ਦੀ ਰੰਗਣ ਵਾਲੇ ਹੋਣੇ ਚਾਹੀਦੇ ਹਨ। ਗ੍ਰਹਿਸਥ ਉਦਾਸ ਦਾ ਮਾਰਗ, ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ, ਗ੍ਰਹਿਸਥ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਸਾਡੇ ਸਾਰੇ ਕਰਮ ਸਤਿਗੁਰੂ ਦੇ ਪਰਾਇਣ ਅਥਵਾ ਗੁਰਬਾਣੀ ਦੇ ਆਦੇਸ਼ਾਂ ਉਪਦੇਸ਼ਾਂ ਦੀ ਰੰਗਣ ਵਾਲੇ ਹੋਣੇ ਚਾਹੀਦੇ ਹਨ। ਦੂਜੇ ਲਫਜ਼ਾਂ ਵਿੱਚ, ਮਾਇਆ ਦੇ ਦੂਜੇ ਭਾਉ ਰੂਪੀ ਚਿੱਕੜ ਵਿੱਚ ਰਹਿੰਦਿਆਂ ਹੋਇਆਂ ਵੀ ਅਸੀਂ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿ ਕੇ ਆਪਣਾ ਜੀਵਨ ਸਤਿਗੁਰੂ ਦੇ ਪਰਾਇਣ ਬਤੀਤ ਕਰਨਾ ਹੈ। ਆਪਣਾ ਜੀਵਨ ਸਤਿਗੁਰੂ ਦੇ ਪਰਾਇਣ ਬਤੀਤ ਕਰਨਾ। ਪਰ ਅਸੀਂ ਜਨਮਾਂ ਜਨਮਾਂਤਰਾਂ ਤੋਂ ਮੈਂ ਮੇਰੀ ਦੀ ਦਲਦਲ ਵਿੱਚ ਇਤਨੇ ਖੁੱਭੇ ਹੋਏ ਹਾਂ ਕਿ ਇਸ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ ਹੀ ਨਹੀਂ ਆਉਂਦਾ। ਇਸ ਗੱਲ ਨੂੰ ਸਮਝਾਉਣ ਲਈ ਇੱਥੇ ਇੱਕ ਉਦਾਹਰਣ ਦਿੱਤੀ ਜਾ ਸਕਦੀ ਹੈ। ਕਈ ਸਾਲ ਹੋਏ ਅਸੀਂ ਕਿਸੇ ਦੇ ਘਰ ਮਿਲਣ ਲਈ ਗਏ। ਉਹਨਾਂ ਦੇ 2 ਜਵਾਨ ਬੱਚੇ ਮੇਰੇ ਮੰਜੇ ਦੇ ਦੋਹੀਂ ਪਾਸੇ ਬੈਠੇ ਨਾਸ਼ਤਾ ਕਰ ਰਹੇ ਸੀ ਅਤੇ ਉਹਨਾਂ ਦੇ ਮਾਂ ਬਾਪ ਸਾਡੇ ਸਾਹਮਣੇ ਵਾਲੇ ਮੰਜੇ 'ਤੇ ਬੈਠੇ ਸਨ। ਮੈਂ ਬੱਚਿਆਂ ਦੀ ਮਾਂ ਨੂੰ ਪੁੱਛਿਆ ਕਿ ਜਿਸ ਤਰ੍ਹਾਂ ਉਹ ਆਪਣੇ ਬੱਚਿਆਂ ਨਾਲ ਪਿਆਰ ਕਰਦੀ ਹੈ, ਕਿ ਉਸੇ ਤਰ੍ਹਾਂ ਉਹ ਗੁਆਂਢੀਆਂ ਦੇ ਬੱਚਿਆਂ ਨਾਲ ਵੀ ਪਿਆਰ ਕਰ ਸਕਦੀ ਹੈ? ਉਸਨੇ ਝੱਟ ਜਵਾਬ ਦਿੱਤਾ ਕਿ ਬਿਲਕੁਲ ਨਹੀਂ, ਕਿਉਂਕਿ ਜੋ ਮਾਂ ਪਿਆਰ ਉਸਦੇ ਮਨ ਵਿੱਚ ਆਪਣੇ ਬੱਚਿਆਂ ਲਈ ਹੈ, ਉਹ ਕਦਾਚਿਤ ਪਰਾਇਆ ਬੱਚਿਆਂ ਨਾਲ ਨਹੀਂ ਹੋ ਸਕਦਾ। ਇਸ ਤਰ੍ਹਾਂ ਭਾਵੇਂ ਉਸ ਇਸਤਰੀ ਦੇ ਮਨ ਵਿੱਚ ਬੱਚਿਆਂ ਲਈ ਇਹ ਮਾਂ ਪਿਆਰ ਇਲਾਹੀ ਹੁਕਮ ਅੰਦਰ ਹੀ ਪਰਵਿਰਤ ਸੀ, ਪਰ ਫਿਰ ਵੀ ਇਹ ਮਾਂ ਪਿਆਰ ਮੋਹ ਬਣ ਕੇ ਹੀ ਰਹਿ ਗਿਆ, ਕਿਉਂਕਿ ਜੋ ਮਾਂ ਪਿਆਰ ਉਸਦੇ ਮਨ ਵਿੱਚ ਆਪਣੇ ਬੱਚਿਆਂ ਲਈ ਹੈ, ਉਹ ਕਦਾਚਿਤ ਪਰਾਇਆ ਬੱਚਿਆਂ ਨਾਲ ਨਹੀਂ ਹੋ ਸਕਦਾ। ਇਸ ਲਈ ਭਾਵੇਂ ਉਸ ਇਸਤਰੀ ਦੇ ਮਨ ਵਿੱਚ ਬੱਚਿਆਂ ਲਈ ਮਾਂ ਪਿਆਰ ਇਲਾਹੀ ਹੁਕਮ ਅੰਦਰ ਹੀ ਪਰਵਿਰਤ ਸੀ, ਪਰ ਫਿਰ ਵੀ ਇਹ ਪਿਆਰ ਮੋਹ ਬਣ ਕੇ ਹੀ ਰਹਿ ਗਿਆ। ਔਰ ਇਹ ਮੋਹ ਮਾਇਕੀ ਔਗੁਣ ਹੈ, ਜਿਸ ਉੱਤੇ ਹਉਮੈ ਮੈਂ ਮੇਰੀ ਅਥਵਾ ਦੂਜੇ ਭਾਉ ਦੀ ਰੰਗਣ ਚੜ੍ਹੀ ਹੋਈ। ਇਸ ਤਰ੍ਹਾਂ ਸਾਡੀ ਸਾਰੀ ਜ਼ਿੰਦਗੀ ਹੀ ਦੂਜੇ ਭਾਉ ਵਿੱਚ ਰੰਗੀ ਹੋਈ ਹੈ, ਸਾਡੀ ਸਾਰੀ ਜ਼ਿੰਦਗੀ ਹੀ ਦੂਜੇ ਭਾਉ ਵਿੱਚ ਰੰਗੀ ਹੋਈ। ਔਰ ਇਸ ਦੇ ਮੁਕਾਬਲੇ 'ਤੇ ਗੁਰਬਾਣੀ ਸਾਨੂੰ ਸਰਬੱਗ ਕਾਇਨਾਤ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੀ, ਜਿੱਥੇ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ। ਔਰ ਇਹ ਤਾਂ ਹੀ ਹੋ ਸਕਦਾ, ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬੈਰਾਈ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਦੂਜੇ ਭਾਉ ਤੋਂ ਉੱਪਰ ਉੱਠ ਕੇ ਸਰਬੱਗ ਕਾਇਨਾਤ ਵਿੱਚ ਸਰਬ ਜੋਤ ਤੇਰੀ ਪਸਰ ਰਹੀ ਜਹਿ ਜਹਿ ਦੇਖਾਂ ਤਹਿ ਨਰ ਹਰੀ ਨੂੰ ਮਹਿਸੂਸ ਕਰੀਏ। ਅਸਲ ਵਿੱਚ ਇਹ ਸਰਬੱਗ ਪਿਆਰ, ਇਹ ਯੂਨੀਵਰਸਲ ਲਵ ਅਕਾਲ ਪੁਰਖ ਦਾ ਸ੍ਰੇਸ਼ਟ ਗੁਣ ਹੈ। ਅਤੇ ਜਦ ਸਾਡੀ ਰੂਹ ਅਕਾਲ ਪੁਰਖ ਦੇ ਪਰਾਇਣ ਹੁੰਦੀ ਹੈ ਅਤੇ ਉਸ ਉੱਤੇ ਇਲਾਹੀ ਰੰਗਤ ਚੜ੍ਹ ਜਾਂਦੀ ਹੈ, ਤਾਂ ਇਹ ਸਰਬੱਗ ਪਿਆਰ ਸਾਡੇ ਤਨ ਮਨ ਵਿੱਚ ਦੀ ਸਮੁੱਚੀ ਕਾਇਨਾਤ ਲਈ ਆਪ ਮੁਹਾਰੇ ਹੀ ਪ੍ਰਵਿਰਤ ਹੁੰਦਾ। ਇਹ ਸਰਬੱਗ ਪਿਆਰ ਜਦ ਸਾਡੀ ਰੂਹ ਅਕਾਲ ਪੁਰਖ ਦੇ ਪਰਾਇਣ ਹੁੰਦੀ ਹੈ ਅਤੇ ਸਾਡੀ ਰੂਹ ਉੱਤੇ ਇਲਾਹੀ ਰੰਗਤ ਚੜ੍ਹ ਜਾਂਦੀ ਹੈ, ਤਾਂ ਇਹ ਸਰਬੱਗ ਪਿਆਰ ਸਾਡੇ ਤਨ ਸਾਡੇ ਮਨ ਵਿੱਚ ਦੀ ਸਮੁੱਚੀ ਕਾਇਨਾਤ ਲਈ ਆਪ ਮੁਹਾਰੇ ਹੀ ਪ੍ਰਵਿਰਤ ਹੁੰਦਾ। ਅਸੀਂ ਕਿਸੇ ਕੰਪਨੀ ਵਿੱਚ ਕੰਮ ਕਰਦੇ ਹਾਂ ਤਾਂ ਉਸ ਕੰਪਨੀ ਦਾ ਭਲਾ ਲੋੜਦੇ ਅਤੇ ਉਸ ਦੀ ਤਰੱਕੀ ਲਈ ਪੂਰੀ ਦਿਆਨਤਦਾਰੀ ਨਾਲ ਮਿਹਨਤ ਕਰਦੇ ਹਾਂ। ਇਸ ਦੇ ਬਦਲੇ ਸਾਨੂੰ ਕੰਪਨੀ ਵੱਲੋਂ ਤਨਖਾਹ ਮਿਲਦੀ। ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਵੱਡ ਖੇਲ ਤਮਾਸ਼ੇ ਰੂਪੀ ਇਲਾਹੀ ਕੰਪਨੀ ਵਿੱਚ ਸਤਿਗੁਰੂ ਦੇ ਬੈ ਖਰੀਦ ਗੋਲੇ ਬਣ ਕੇ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਕਿਰਤ ਵਿਰਤ ਕਰ ਧਰਮ ਦੀ ਅਨੁਸਾਰ ਕਰਮ ਕਰਨੇ ਹਨ ਅਤੇ ਫਿਰ ਆਤਮ ਪਰਾਇਣ ਹੋ ਕੇ ਸਤਿਗੁਰੂ ਦੀ ਯਾਦ ਸਤਿਗੁਰੂ ਦੇ ਭਾਣੇ ਵਿੱਚ ਸਤਿਗੁਰੂ ਦੇ ਸ਼ੁਕਰਾਨੇ ਵਿੱਚ ਹੁਕਮੀ ਬੰਦੇ ਬਣ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਣੀ ਹੈ। ਗ੍ਰਸਤ ਉਦਾਸ ਦਾ ਮਾਰਗ, ਸਤਿਗੁਰੂ ਦੇ ਬਹਿ ਖਰੀਦ ਗੋਲੇ ਬਣ ਕੇ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਕਿਰਤ ਵਿਰਤ ਕਰ ਧਰਮ ਦੀ ਅਨੁਸਾਰ ਕਰਮ ਕਰਨੇ ਹਨ ਅਤੇ ਫਿਰ ਆਤਮ ਪਰਾਇਣ ਹੋ ਕੇ ਸਤਿਗੁਰੂ ਦੀ ਯਾਦ ਸਤਿਗੁਰੂ ਦੇ ਭਾਣੇ ਵਿੱਚ ਸਤਿਗੁਰੂ ਦੇ ਸ਼ੁਕਰਾਨੇ ਵਿੱਚ ਹੁਕਮੀ ਬੰਦੇ ਬਣ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਣੀ। ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ, ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਏ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣੈ। ਇਤਿਹਾਸ ਵਿੱਚ ਰਾਜਾ ਜਨਕ ਤੇ ਹੋਰ ਅਨੇਕਾਂ ਗੁਰਮੁਖ ਗ੍ਰਹਿਸਥ ਉਦਾਸੀਆਂ ਦਾ ਜ਼ਿਕਰ ਹੈ, ਜਿਨ੍ਹਾਂ ਮਾਇਆ ਵਿੱਚ ਰਹਿੰਦਿਆਂ ਵੀ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ ਅਨੁਸਾਰ ਆਪਣਾ ਜੀਵਨ ਸਫਲ ਕੀਤਾ। ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਹਉ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੋ ਮਿਲ ਆਪ ਗਵਾਇਆ, ਹਉ ਸਦਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ, ਗੁਰਮੁਖ ਸੁਖ ਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ, ਜਿਉਂ ਜਲ ਅੰਦਰ ਕਵਲ ਹੈ ਸੂਰਜ ਧਿਆਨ ਆਗਾਸ ਨਿਵਾਸੀ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਪਰ ਅਸੀਂ ਬੇਅੰਤ ਜੂਨਾਂ ਤੋਂ ਮਾਇਆ ਦੇ ਲਾਲੇ ਗੋਲੇ ਬੜੇ ਹੋਏ ਹਾਂ। ਔਰ ਹੈਰਾਨੀ ਦੀ ਗੱਲ ਹੈ ਕਿ ਭਾਵੇਂ ਅਸੀਂ ਮਾਇਆ ਅਥਵਾ ਦੂਜੇ ਭਾਉ ਦੇ ਗੋਲੇ ਹਾਂ, ਪਰ ਇਹ ਗੱਲ ਮੰਨਣ ਨੂੰ ਅਸੀਂ ਕਦਾਚਿਤ ਤਿਆਰ ਨਹੀਂ। ਭਾਵੇਂ ਅਸੀਂ ਮਾਇਆ ਅਥਵਾ ਦੂਜੇ ਭਾਉ ਦੇ ਗੋਲੇ ਹਾਂ, ਪਰ ਇਹ ਗੱਲ ਮੰਨਣ ਨੂੰ ਅਸੀਂ ਕਦਾਚਿਤ ਤਿਆਰ ਨਹੀਂ। ਇੱਕ ਪਾਸੇ ਅਸੀਂ ਇਸ ਮੋਹਣੀ ਮਾਇਆ ਦੀ ਚਾਕਰੀ ਕਰਦੇ ਹਾਂ, ਅਤੇ ਦੂਸਰੇ ਪਾਸੇ ਆਪਣੇ ਕੂੜੇ ਮਨ ਦੀ ਕੂੜੀ ਹੱਠ ਤਾਈ ਨੂੰ ਕੂੜੀ ਤਸੱਲੀ ਦੇਣ ਲਈ, ਲੋਕਾਂ ਦੀ ਵਾਹ ਵਾਹ ਖੱਟਣ ਲਈ ਪਰਮਾਰਥੀ ਹੋਣ ਦਾ ਪਖੰਡ ਵੀ ਕਰ ਲੈਂਦੇ। ਇਹ ਤਾਂ ਸਾਡਾ ਮਨ ਇਸ ਤਰ੍ਹਾਂ ਸਾਡਾ ਮਨ ਤਾਂ ਦੂਜੇ ਭਾਉ ਵਿੱਚ ਗਲਤਾਨ ਹੁੰਦਾ ਹੈ, ਪਰ ਉੱਪਰੋਂ ਅਸੀਂ ਗੁਰਬਾਣੀ ਨੂੰ ਮੱਥਾ ਟੇਕ ਕੇ ਆਪਣੀ ਓਪਰੀ ਜਿਹੀ ਸ਼ਰਧਾ ਜ਼ਾਹਿਰ ਕਰਕੇ ਰੱਬ ਨਾਲ ਵੀ ਠਾਠਾ ਬਾਗਾ ਕਰ ਛੱਡਦੇ। ਭਾਵੇਂ ਅਸੀਂ ਮਾਇਆ ਅਥਵਾ ਦੂਜੇ ਭਾਉ ਦੇ ਗੋਲੇ ਹਾਂ, ਪਰ ਇਹ ਗੱਲ ਮੰਨਣ ਨੂੰ ਅਸੀਂ ਕਦਾਚਿਤ ਤਿਆਰ ਨਹੀਂ। ਅਜਿਹੇ ਦੁਚਿੱਤਿਆਂ ਦਾ ਹਾਲ ਨਾ ਇਧਰ ਕੇ ਰਹੇ ਨਾ ਉਧਰ ਕੇ ਅਨੁਸਾਰ, ਦੁਬਿਧਾ ਮੈਂ ਦੋਨੋਂ ਗਏ ਮਾਇਆ ਮਿਲੀ ਨਾ ਆਰਾਮ ਵਾਲਾ ਹੁੰਦਾ। ਅਸਲ ਵਿੱਚ ਸਾਡੇ ਅੰਤਿਸ਼ਕਰਨ ਅਥਵਾ ਜੀਵਨ ਵਿੱਚ ਇਸ ਦੂਜੀ ਦੋਏ ਦਾ ਇਸ ਕਦਰ ਬੋਲਬਾਲਾ ਅਤੇ ਵਰਤ ਵਰਤਾਰਾ ਹੈ ਕਿ ਇਸ ਦੇ ਮਾਇਕੀ ਜਾਦੂ, ਇਸ ਦੀ ਕੂੜੀ ਗੁਲਾਮੀ ਅਤੇ ਮੈਂ ਮੇਰੀ ਦੀ ਪਕੜ ਵਿੱਚੋਂ ਨਿਕਲਣਾ ਅਸੰਭਵ। ਸਾਡੇ ਅੰਤਿਸ਼ਕਰਨ ਵਿੱਚ, ਸਾਡੇ ਜੀਵਨ ਵਿੱਚ ਇਸ ਦੂਜੀ ਦੋਏ ਦਾ ਇਸ ਕਦਰ ਬੋਲਬਾਲਾ ਅਤੇ ਵਰਤ ਵਰਤਾਰਾ ਹੈ ਕਿ ਇਸ ਦੇ ਮਾਇਕੀ ਜਾਦੂ ਵਿੱਚੋਂ ਨਿਕਲਣਾ ਅਸੰਭਵ। ਜਨਮਾਂ ਜਨਮਾਂਤਰਾਂ ਤੋਂ ਇਸ ਦਾ ਅਭਿਆਸ ਕਰ ਕਰਕੇ ਅਸੀਂ ਦੂਜੇ ਭਾਉ ਦਾ ਹੀ ਸਰੂਪ ਬਣ ਚੁੱਕੇ ਹਾਂ। ਅਸਲ ਵਿੱਚ ਸਾਡਾ ਰੱਬ ਦੂਜੇ ਭਾਉ ਵਾਲੀ ਮਾਇਆ ਹੈ, ਅਤੇ ਸਾਡਾ ਪਰਮਾਰਥ ਇਸ ਝੂਠੀ ਮਾਇਆ ਦੀ ਪੂਜਾ ਕਰਨਾ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਂ, ਦੁਬਿਧਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੁਹਤਾਜ ਪਿਆ। ਅਸਲ ਵਿੱਚ ਅਸੀਂ ਇਸ ਮਾਇਆ ਦੇ ਹੀ ਭਗਤ ਹਾਂ, ਅਸੀਂ ਇਸ ਮਾਇਆ ਦੇ ਗੁਲਾਮ ਹਾਂ, ਮਾਇਆ ਦੇ ਬੈ ਖਰੀਦ ਗੋਲੇ ਹਾਂ, ਮਾਇਆ ਦੇ ਅਸੀਂ ਸੇਵਕ ਹਾਂ, ਮਾਇਆ ਦਾ ਹੀ ਖਿਆਲ ਕਰਦੇ ਹਾਂ, ਮਾਇਆ ਦੀ ਚਿਤਵਨੀ ਕਰਦੇ ਹਾਂ, ਅਸੀਂ ਇਸ ਮਾਇਆ ਦਾ ਹੁਕਮ ਮੰਨਦੇ ਹਾਂ, ਮਾਇਆ ਵਿੱਚ ਜੀਂਦੇ ਹਾਂ, ਮਾਇਆ ਵਿੱਚ ਥੀਂਦੇ ਹਾਂ, ਮਾਇਆ ਵਿੱਚ ਜੰਮਦੇ ਹਾਂ, ਮਾਇਆ ਵਿੱਚ ਹੀ ਮਰਦੇ ਹਾਂ। ਇਸ ਤਰ੍ਹਾਂ ਅਸੀਂ ਮਾਇਆ ਪਰਾਇਣ ਹਾਂ, ਅਤੇ ਮਾਇਆ ਹੀ ਸਾਡਾ ਜੀਵਨ ਰੂਪ। ਔਰ ਇਤਨਾ ਕੁਝ ਹੁੰਦਿਆਂ ਹੋਇਆਂ ਵੀ ਸਾਨੂੰ ਮਾਇਆ ਦੀ ਖਿੱਚ, ਮਾਇਆ ਦੀ ਗੁਲਾਮੀ, ਮਾਇਆ ਦੇ ਜਾਦੂ, ਮਾਇਆ ਦੇ ਦੁੱਖ ਕਲੇਸ਼ ਅਤੇ ਮਾਇਆ ਦੀ ਗਿਲਾਨੀ ਦਾ ਅਹਿਸਾਸ ਹੀ ਨਹੀਂ। ਕਈ ਜਨਮਾਂ ਤੋਂ ਇਸ ਵਿੱਚ ਗਲਤਾਨ ਹੋ ਕੇ ਅਸੀਂ ਜੀਵਨ ਬਤੀਤ ਕਰਦੇ ਆ ਰਹੇ ਹਾਂ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾ ਕਰੇ ਬੇਚਾਰੇ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ। ਇਸ ਤਰ੍ਹਾਂ ਦੂਜੇ ਭਾਉ ਵਾਲੀ ਮਾਇਕੀ ਰੰਗਣ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਣਜਾਣੇ ਸਹਿਜ ਸੁਭਾਏ ਹੀ ਪ੍ਰਵਿਰਤ ਹੁੰਦੀ ਰਹਿੰਦੀ। ਦੂਜੇ ਭਾਉ ਵਾਲੀ ਮਾਇਕੀ ਰੰਗਣ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਣਜਾਣੇ ਸਹਿਜ ਸੁਭਾਏ ਹੀ ਪ੍ਰਵਿਰਤ ਹੁੰਦੀ ਰਹਿੰਦੀ ਹੈ। ਮਿਸਾਲ ਦੇ ਤੌਰ 'ਤੇ ਮੇਰਾ ਸਰੀਰ, ਮੇਰਾ ਪਰਿਵਾਰ, ਮੇਰੀ ਸੰਪੱਤੀ, ਮੇਰੀ ਸਿਆਣਪ, ਮੇਰੀ ਕਾਮਨਾ ਆਦਿ। ਇਸ ਤਰ੍ਹਾਂ ਸਾਡੇ ਖਿਆਲਾਂ, ਸਾਡੀ ਬੋਲਚਾਲ, ਸਾਡੀਆਂ ਹਰਕਤਾਂ ਅਤੇ ਸਾਡੀਆਂ ਭਾਵਨਾਵਾਂ ਵਿੱਚ ਵੀ ਮੈਂ ਮੇਰੀ ਅਥਵਾ ਦੂਜੇ ਭਾਉ ਦਾ ਅਹਿਸਾਸ ਤਾਣੇ ਪੇਟੇ ਓਤ ਪੋਤ ਰਵ ਰਿਹਾ ਹੈ। ਅਤੇ ਜਦ ਜੀਵ ਨੂੰ ਮਾਇਆ ਦੀ ਪਾਸ ਚੜ ਜਾਂਦੀ ਤਾਂ ਉਸ ਵਿੱਚ ਮਾਇਕੀ ਮੰਡਲ ਦੇ ਸਾਰੇ ਔਗੁਣ ਪ੍ਰਵੇਸ਼ ਹੋ ਜਾਂਦੇ ਹਨ। ਜਦ ਜੀਵ ਨੂੰ ਮਾਇਆ ਦੀ ਪਾਸ ਚੜ ਜਾਂਦੀ ਹੈ ਤਾਂ ਉਸ ਵਿੱਚ ਮਾਇਕੀ ਮੰਡਲ ਦੇ ਸਾਰੇ ਔਗੁਣ ਪ੍ਰਵੇਸ਼ ਹੋ ਜਾਂਦੇ ਹਨ। ਔਰ ਜਿਉਂ ਜਿਉਂ ਮਾਇਆ ਦੀ ਇਹ ਰੰਗਤ ਗਾੜੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਜੀਵ ਆਪਣੇ ਅਸਲੇ ਅਥਵਾ ਆਤਮ ਮੰਡਲ ਨੂੰ ਭੁੱਲਦਾ ਅਤੇ ਉਸ ਤੋਂ ਬੇਮੁੱਖ ਹੁੰਦਾ ਜਾਂਦਾ। ਇਸ ਤਰ੍ਹਾਂ ਜੀਵ ਮਾਇਆ ਵਿੱਚ ਖਚਤ ਹੁੰਦਾ ਜਾਂਦਾ। इस मायकी जादू ने मरदाने नू पेडू बना दिता सी, इस तो छुड़ावे कौन। जिवें हनेरा अपने अंधकार नू खुद दूर नहीं कर सकता, इसे तरह असी भी दूजे पाया दे अंध गुबार तो अपने आप छुटकारा नहीं पा सकते। इस नू केवल गुरु दी कृपा द्वारा अनुभवी प्रकाश, गुरु दी कृपा द्वारा अनुभवी प्रकाश दी रोशनी नाल ही दूर कीता जा सकता है। दूजे पाओ जिवें चानण दी अनहोंद तो हनेरा उत्पन्न हुंदा, इसे तरह दूजे पाओ दा परम पुलावा भी आत्मिक प्रकाश दी अनहोंद अथवा परमात्मा दी पुल तो उपजिया। ये दोवें दूजा पाओ ते आत्मिक प्रकाश, ये दोवें एक थां इकट्ठे नहीं रह सकते। जब हम होते तब तू नाही, अब तू ही मैं ना। सो इस तो स्पष्ट है कि दूजे पाओ दी भावना, दूजे पाओ दी भावना परमेश्वर दी पुल विचों उपजदी। परमेश्वर दी याद जां सिमरन द्वारा दूजे पाओ दा अभाव हो सकदा। दूजे लफ्जां विच मैं मेरी दी भावना नू तू तेरी विच बदलन दी लोड़। जद बुले शाह ने अपने गुरु शाह अनायत नू रब नू मिलन दा रस्ता पुछया तां ओ गंडियां दी पनीरी ला रहे सन। उन्हां इक बूटा पनीरी दा पुट के दूसरे थां लाउंदियां बुले शाह नू जवाब दिता, बुलिया रब दा की पौना, इधरों पुटना उधर लाउणा। इस तरह असी मन नू मार नहीं सकते, असी मन नू मार नहीं सकते, इस हौंतारी मन नू आत्मिक प्योंद चाड़ सकते। और ये आत्मिक प्योंद बख्शे हुए गुरमुख प्यारियां दी संगत विच सेवा सिमरन ते गुरप्रसाद द्वारा चढ़ सकदी। असी अपने मन नू मार नहीं सकते पर इस हौंतारी मन नू आत्मिक प्योंद चाड़ सकते हाँ। और ये आत्मिक प्योंद बख्शे हुए गुरमुख प्यारियां दी संगत विच सेवा सिमरन ते गुरप्रसाद द्वारा चढ़ सकदी। गुरबाणी अनुसार साध संगत दी प्योंद द्वारा साढ़े मन दा रुख, साढ़े मन दा रुख उल्ट के आत्म परायण हुंदा जावेगा अते सहजे सहजे असी मन मुक्तों गुरमुख हुंदे जावांगे। सब तो उच्ची सुची ते कारगर प्योंद इलाही प्यार। मन रे क्यों छूटै बिन प्यार, क्या जप क्या तप संजमो, क्या बर्त क्या स्नान, जब लग जुगत ना जानिए पाओ भगत भगवान। जब लग जुगत ना जानिए पाओ भगत भगवान। साच कहो सुन ले हो सबै, जिन प्रेम कियो तिन ही प्रभ पायो। जदों साध संगत अते सिमरन नाल साडा मन निर्मल हुंदा जांदा है तां साडी आत्मा दा अक्स साडे मन उत्ते पैंदा। इस तरह साडे अंदर मैं मेरी दे प्यार दी थां तू तेरी दा प्यार वधदा जांदा है। मैं मेरी दी भावना नू तू तेरी विच बदलन दी लोड़ है। ते साध संगत अते सिमरन नाल साडा मन जदों निर्मल हुंदा जांदा है तां साडी आत्मा दा अक्स साडे मन उत्ते पैंदा है। इस तरह साडे अंदर मैं मेरी दी प्यार दी थां तू तेरी दा प्यार वधदा जांदा है। इस उपजी प्रीत प्रेम रस चाओ वाली रंगत नाल दूजे पाओ दा परम दूर हो जांदा है अते फिर जीव नू ए महसूस होण लग पैंदा है, कबीर ना हम किया ना करेंगे, ना कर सके शरीर, क्या जानो किच हर किया पयो कबीर कबीर। जीव नू महसूस होण लग पैंदा, मेरा किया कछु ना होए, कर है राम होए है सोए, काठ की पुत्री कहा करे बपरी, खिलावन हारो जाने। और उल्टी खेल पिरम की, मैं मेरी दी भावना नू तू तेरी विच बदलन दी, ए उल्टी खेल पिरम की औखी ते गाखड़ी जरूर है पर साध संगत ते गुरु दी कृपा द्वारा सौखी हो जांदी। क्योंकि साध कै संग नहीं कछ काल, दर्शन भेटत होत निहाल। इस इलाही पिरम खेल आत्मिक प्योंद मत बुद्ध बदली नाल जीव दी जिंदगी विच की परिवर्तन आंदा, इस दा निर्णा इउं कीता जा सकदा। एक ब्योरा एक पासे दूजा पाओ ते उहदे मुकाबले ते अनुभवी प्रकाश। दूजा पाओ विच माइकी मंडल ते अनुभवी प्रकाश आत्मिक मंडल। दूजे पाओ विच मैं मेरी है, ये माया परायण है, ये विच मनमुख जीवन ते आत्मिक अनुभवी प्रकाश विच तू तेरी, ये आत्म परायण है, गुरमुख जीवन है। अनुभवी प्रकाश विच तत् ज्ञान है, हुक्म रजाई चलना है, नाम दी ठंड है, प्रीत डोरी दी खिच। पर दूजे पाओ विच मनमुख जीवन है, परम पुलावा है, इहदे विच अपना पाणा है ते मायकी अग्नि है। इहदे विच माया दी खिच है, वैर विरोध है, नास्तिक है, नफरत है, अशांति। पर अनुभवी प्रकाश विच नाम दी ठंड, प्रीत डोरी दी खिच है, मैत्री भाव है, आस्तिक है, प्यार है ते शांति। दूजे पाओ विच आवागवन है, पर अनुभवी प्रकाश विच बोहर ना मरना। दूजे पाओ विच आसा मनसा हन, शिकायतां हन, रोस है, पाप है, बद है, स्वार्थ है, बदला, हंकार है। पर अनुभवी प्रकाश विच निरइच्छत है, शुकर है, सब भला है, पुन है, नेक है, परोपकार है ते बदले दी थां खिमा, हंकार दी थां निम्रता। दूजे पाओ विच लै के भला मनाई है, करम बद है, टेंदियां कला हन, एक कूड़ है, दूजा पाओ है। पर अनुभवी प्रकाश निम्रता है, दे के भला मनाई है, एक कर्मा तो रहत है, चढ़दियां कला हन, सत है, इको इक सब गोबिंद। सो इस ब्योरे तो सानू अपने जीवन दा निर्णा करन विच सहायता मिल सकती है कि असी किस तरह दा जीवन बतीत कर रहे हैं, दूजे पाओ वाला या अनुभवी प्रकाश वाला। और इस तो सेध लै के असी अपने जीवन विच सुधार लिया सकते हैं। और यह सुधार ता ही मुमकिन है जे असी अपने मन दी मत त्याग के गुरु दी मत जा हुकम विच चलिए। गुरमिल त्याग्यो दूजा पाओ, गुरमुख जपिए हर का नाओ। पर साड़ी हालत पंचा दा कहा सिर मथे, पर नाला ओथे दा ओथे वाली। सिफरा जीरोज जिन्या मर्जी कठियां कर लो, उन्हां दी कोई कीमत नहीं। पर अगर इन्हां सिफरां नाल एका लग जावे ता सारियां सिफरां दी कीमत पै जांदी। इस लई असी जिंदगी गुजारनी है एक नाल लग के, असी जिंदगी गुजारनी है एक नाल लग के। हुण असी सब कुछ एक तो बिना दूजे पाओ विच कर रहे हैं। गुरबाणी इस दी ओ पुष्टि करदी है, नानक सच्चा एक है, दो विच है संसार। जद बूटे नू प्योंद चढ़ जांदी है ता बूटे विच जीवन रौ ता ओही हुंदी है, पर उसनू कोई होर रंग जा तत चढ़ जांदा। इसे तरह नलके विच पानी ता ओही हुंदा है, पर ठंडी तत्ती टैंकी विचो लंघदा पानी भी ठंडा तत्ता हो जांदा है। तो ठीक इसे तरह साडे मन नू भी चंगी माड़ी प्योंद चढ़न नाल साडा मन बुद्धि अंतिशकरण आदि सब कुछ बदल जांदा। जद बूटे नू प्योंद चढ़ जांदी है, बूटे विच जीवन रौ ता ओही हुंदी है, पर उसनू कोई होर रंग जा कोई होर तत चढ़ जांदा। तो ठीक इसे तरह साडे मन नू भी चंगी या माड़ी प्योंद चढ़न नाल साडा मन, साडी बुद्धि, साडा अंतिशकरण सब कुछ बदल जांदा। जद साडे मन नू इलाही रंगत दी प्योंद चढ़ जांदी तां जीव इलाही हुकम दी रवानगी विच सुर होके ज्यों तू चलाए तिव चलै स्वामी अनुसार जीवन बतीत करदा। जिवें सूरज दे प्रकाश विच मोमबत्ती दी हस्ती मात पै जांदी है, इसे तरह नाम दे प्रकाश सामने दूजे पाओ दा अंध गुबार उड़ पुट जांदा है। ਜੀਵ ਨੂੰ ਅਨੁਭਵ ਹੁੰਦਾ ਹੈ ਕਿ ਜਿਸ ਮੈਂ ਮੇਰੀ ਜਾਂ ਦੂਜੇ ਭਾਉ ਨੂੰ ਉਸਨੇ ਜਨਮਾਂ ਜਨਮਾਂ ਤੋਂ ਪਾਲਿਆ ਹੋਇਆ ਸੀ ਉਹ ਤਾਂ ਬਿਲਕੁਲ ਝੂਠ ਅਤੇ ਬਿਲਕੁਲ ਕੂੜ ਸੀ, ਪਰ ਐਸਾ ਸਰਬੱਗ ਪਿਆਰ, ਐਸਾ ਸਰਬੱਗ ਪਿਆਰ, ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ ਨਹੀਂ ਜਾ ਸਕਦਾ, ਕਿਉਂਕਿ ਇਸ ਦਾ ਸੋਮਾ, ਇਸ ਦਾ ਸੋਰਸ ਅਕਾਲ ਪੁਰਖ ਹੈ। ਅਤੇ ਜਦ ਅਸੀਂ ਅਕਾਲ ਪੁਰਖ ਨਾਲ ਜੁੜਦੇ ਹਾਂ ਤਾਂ ਇਹ ਪਿਆਰ ਸਾਨੂੰ ਸਹਿਜੇ ਹੀ ਵਿਰਸੇ ਵਿੱਚ ਮਿਲ ਜਾਂਦਾ। ਸਰਬੱਗ ਪਿਆਰ, ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ ਨਹੀਂ ਜਾ ਸਕਦਾ, ਇਸ ਦਾ ਸੋਮਾ ਅਕਾਲ ਪੁਰਖ ਹੈ। ਅਤੇ ਜਦ ਅਸੀਂ ਅਕਾਲ ਪੁਰਖ ਨਾਲ ਜੁੜਦੇ ਹਾਂ ਤਾਂ ਇਹ ਪਿਆਰ ਸਾਨੂੰ ਸਹਿਜੇ ਹੀ ਵਿਰਸੇ ਵਿੱਚ ਮਿਲ ਜਾਂਦਾ ਹੈ, ਕਿਉਂਕਿ ਅਸੀਂ ਅਕਾਲ ਪੁਰਖ ਦੀ ਅੰਸ ਹਾਂ। ਸੋ ਇਸ ਕੂੜੇ ਦੂਜੇ ਪਾਓ ਤੋਂ ਛੁਟਕਾਰਾ ਪਾਉਣ ਲਈ ਅਸੀਂ ਆਪਣੇ ਮਨ ਦੀਆਂ ਸਿਆਣਪਾਂ, ਉਕਤੀਆਂ ਜੁਕਤੀਆਂ, ਏਹੜ ਤੇਹੜ, ਆਪਣੀ ਹਉਮੈ ਅਤੇ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪਰਾਇਣ ਕਰਨਾ। ਦੂਜੇ ਪਾਰਾ ਪਾਓ ਤੋਂ ਛੁਟਕਾਰਾ ਪਾਉਣ ਲਈ ਆਪਣੇ ਮਨ ਦੀਆਂ ਸਿਆਣਪਾਂ, ਉਕਤੀਆਂ ਜੁਕਤੀਆਂ, ਏਹੜ ਤੇਹੜ, ਆਪਣੀ ਹਉਮੈ ਅਤੇ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪਰਾਇਣ ਕਰਨਾ ਹੈ। ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਪਰਮ ਪਾਉ ਜਾਏ। ਗੁਰਬਾਣੀ ਵਿਚਾਰ ਲੇਖ ਨੰਬਰ 131 ਦੂਜਾ ਪਾਓ ਪਾਕ 6ਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।